ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਰਾਈ ਪਰਮਾਰਥ ਦੇ ਰਸਤੇ ਤੁਰ ਰਹੀ ਹੈ। ਉਹ ਆਪਣੇ ਜੀਵਨ ਨੂੰ ਕਿਸੇ ਸੋਹਣੇ ਸੰਚੀ ਵਿੱਚ ਢਾਲ ਰਹੀ ਹੈ ਤੇ ਵਰਤੋਂ ਸਿੱਖ ਰਹੀ ਹੈ, ਅਮਲ ਸਿੱਖ ਰਹੀ ਹੈ ਸਿੱਖੀ ਜੀਵਨ ਦਾ। ਹਾਂ, ਉਹ ਕੁਛ ਬਣ ਰਹੀ ਹੈ ਜਿਸ ਨੂੰ ਸਿੱਖ ਕਹਿੰਦੇ ਹਨ, ਜਿਨ੍ਹਾਂ ਦਾ ਵਰਤਾਰਾ ਤੇ ਅਮਲ ਐਸਾ ਹੁੰਦਾ ਹੈ ਕਿ ਉਹ ਉਸ ਨਮੂਨੇ ਤੇ ਪੂਰਾ ਉਤਰਦੇ ਹਨ ਜੋ ਨਮੂਨਾ ਕਿ ਆਦਮੀ ਲਈ ਇੱਕ ਆਦਰਸ਼ ਹੈ ਜੋ ਸਤਿਗੁਰੂ ਨੇ ਦੱਸਿਆ ਹੈ। ਮਾਈ ਇੱਕ ਨਮੂਨਾ ਬਣ ਰਹੀ ਹੈ ਜੋ ਸਤਿਗੁਰੂ ਜੀ ਨੇ ਆਪ ਬਣਾਇਆ ਸੀ। ਸਤਿਗੁਰੂ ਨੇ ਆਦਮੀ ਨੂੰ ਇੱਕ ਜੀਵਨ ਦਾ ਨਮੂਨਾ ਦਿੱਤਾ ਸੀ, ਉਸ ਨਮੂਨੇ ਦੇ ਆਦਮੀ ਬਣਾਏ ਜੋ ਆਪਣੇ ਲਈ ਸੁੱਖ ਰੂਪ ਤੇ ਜੱਗ ਲਈ ਸੁਖਦਾਈ ਹੋਵੇ। ਹੁਣ ਜੋ ਟੁਰੇਗਾ, ਅਮਲ ਕਰੇਗਾ, ਉਸਦਾ ਜੀਵਨ ਦਿਮਾਗੀ ਤੇ ਖਿਆਲੀ ਤਸਵੀਰਾਂ ਨਾਲੋਂ ਕੁਛ ਅਡਰਾਪਨ ਦਿਸੇਗਾ। ਉਸਦੇ ਅੱਗੇ ਅਮਲੀ ਮੁਸ਼ਕਲਾਂ ਨੇ ਆਉਣਾ ਹੈ ਤੇ ਉਸ ਵੇਲੇ ਪਤਾ ਲੱਗਣਾ ਹੈ ਕਿ ਅੰਦਰਲਾ ਕਿੰਨਾ ਕੁ ਆਪਣੇ ਆਪੇ ਤੇ ਔਰ ਆਪਣੇ ਕੇਂਦਰ ਦੇ ਆਸਰੇ ਤੇ ਟਿਕਿਆ ਹੈ, ਕਿੰਨਾ ਭਰੋਸਾ ਅਕਾਲ ਪੁਰਖ ਤੇ ਆਇਆ ਹੈ ਤੇ ਆਪਣੇ ਅਸਲੀ ਆਪੇ ਦੇ ਆਸਰੇ ਵਾਹਿਗੁਰੂ ਜੀ ਤੇ ਟਿਕਿਆ ਕਿਤਨਾ ਕੁ ਹੈ। ਹੁਣ ਜੋ ਦ੍ਰਿਸ਼ਟਮਾਨ ਦੇ ਰੰਗ ਵਟੀਜ ਰਹੇ ਹਨ ਤੇ ਅਦਲਾ ਬਦਲੀ ਜਾਰੀ ਹੈ, ਇਹ ਉਸਦੇ ਅੰਦਰਲੇ ਟਿਕ ਗਏ ਟਿਕਾਓ ਨੂੰ ਆਪਣੇ ਨਾਲ ਹਿਲਾ ਹਿਲਾ ਕੇ ਦੁਖੀ ਨਹੀਂ ਕਰ ਰਹੇ ਤੇ ਅੰਧਕਾਰ ਵਿੱਚ ਵੀ ਨਹੀਂ ਸਿੱਟ ਰਹੇ। ਹਾਂ, ਇਹ ਅਮਲੀ ਜੀਵਨ ਕਠਿਨ ਘਾਟੀ ਹੈ। ਪ੍ਰਾਣਪਤੀ ਦਾ ਵਿਯੋਗ, ਪਿਆਰੀ ਧੀ ਦਾ ਵਿਯੋਗ, ਪਿਆਰੇ ਦੋਹਤਿਆਂ ਦਾ ਵਿਯੋਗ, ਵਾਹਿਗੁਰੂ ਦੇ ਰੰਗ ਰੱਤੇ ਇਲਾਹੀ ਰੋਵਾਂ ਵਾਲੇ ਜਵਾਈ ਤੇ ਸਤਿਗੁਰ ਦੇ ਖੇਦ ਸੁਣ ਕੇ ਚਿੱਤ ਕਿਵੇਂ ਅਡੋਲ ਰਹਿ ਸਕਦਾ ਹੈ। ਸੋ ਭਾਵੇਂ ਮਾਈ ਦਾ ਅੰਤਰੀਵ ਪ੍ਰੇਮ ਜੋ ਗੁਰਸਿੱਖੀ ਵਾਲਾ ਹੈ ਉਸ ਨੂੰ ਵਿਆਕਲ ਕਰਦਾ ਹੈ, ਪਰ ਕੀਕੂ ਮਾਈ ਇਸ ਮਨ ਦੇ ਹੱਥੋਂ ਛੁਟਕਾਰਾ ਪਾਉਂਦੀ ਹੈ, ਕੀਕੂ ਹਮਲੇ ਮਾਰ ਕੇ ਨਿਕਲਦੀ ਹੈ ਔਰ ਰਜਾ ਪਰ ਆ ਖੜੋਂਦੀ ਹੈ। ਰਜਾ ਇਸ ਗੱਲ ਦਾ ਨਾਂ ਨਹੀਂ ਕਿ ਖਰਬੂਜੇ ਦਰਿਆ ਵਿੱਚ ਰੁੜ ਗਏ, ਫੜੇ ਕਿੰਨੇ ਕੁ ਗਏ, ਚਿੱਤ ਉਦਾਸ ਹੈ, ਸੁਰਤ ਦੀ ਕਲਾ ਟਹਿ ਪਈ ਹੈ ਤੇ ਮੂੰਹ ਕਹਿ ਰਿਹਾ ਹੈ ਅੱਛਾ ਤੇਰੀ ਰਜ਼ਾ। ਇਹ ਅਸਲ ਰਜ਼ਾ ਨਹੀਂ, ਰਜ਼ਾ ਇਹ ਹੈ ਨਾਮ ਦਾ ਰਸ ਪ੍ਰਾਪਤ ਹੋਵੇ, ਨਾਮ ਸੁਰਤ ਨੂੰ ਉੱਚੇ ਕਰ ਰੱਬੀ ਰਸ ਵਿੱਚ ਲੈ ਜਾਂਦਾ ਹੋਵੇ। ਜਦੋਂ ਮੌਕਿਆ ਆ ਬਣੇ ਕਿ ਰਜ਼ਾ ਮੰਨਣੀ ਹੈ, ਤਦ ਸੁਰਤ ਉਸੇ ਸੁੱਖ ਵਿੱਚ ਚੜ੍ਹਦੀ ਕਲਾ ਵਿੱਚ ਰਹੇ ਤੇ ਜੋ ਸਿਰ ਤੇ ਆ ਬਣੀ ਹੈ ਉਸ ਨੂੰ ਕਹੇ ਤੇਰੀ ਰਜ਼ਾ। ਜੀਓ, ਇੱਕ ਹੋਰ ਵੀ ਤੇਰੀ ਰਜ਼ਾ ਦਾ ਤਰਲਾ ਹੈ ਕਿ ਸੁਰਤ ਟਹਿ ਪਵੇ, ਮਨ ਦੁਖੀ ਹੋ ਜਾਵੇ, ਪਰ ਤਤਕਾਲ ਯਤਨ ਵਿੱਚ ਲੱਗ ਪਵੇ ਕਿ ਮਨ ਵਿੱਚ ਜੋ ਨਾਮ ਦਾ ਰਸ ਸੀ ਉਹ ਕਿੱਧਰ ਗਿਆ, ਉਸ ਨੂੰ ਢੂੰਡੇ। ਜੋ ਅੰਦਰਲੇ ਟਿਕਾਓ ਦਾ ਸਵਾਦ ਆ ਰਿਹਾ ਸੀ ਉਹ ਕਿਉਂ ਹਿੱਲ ਗਿਆ, ਉਸ ਨੂੰ ਟਿਕਾਵੇ, ਉਹ ਮੁੜ ਪਰਤ ਕੇ ਅੰਦਰ ਆਵੇ, ਉਸੇ ਤਰ੍ਹਾਂ ਅੰਦਰ ਅੰਦਰਲਾ ਟਿਕ ਜਾਵੇ, ਨਾਮ ਦੇ ਰਸ ਦੀ ਤਰੰਗ ਟੁੱਟੇ ਨਹੀਂ, ਟੁੱਟੇ ਤਾਂ ਮੁੜ ਜੋੜਨ ਦਾ ਤਰਲਾ ਨਾ ਟੁੱਟੇ, ਫਿਰ ਤੇਰੀ ਰਜ਼ਾ ਠੀਕ ਹੈ। ਇਉਂ ਕਰਦਿਆਂ ਤੱਕਲਾ ਰਾਸ ਹੋ ਜਾਵੇ, ਨਾਮ ਮਿੱਠਾ ਲੱਗਣ ਜਾਵੇ, ਕਹਿਣ ਦੀ ਲੋੜ ਨਹੀਂ, ਫਿਰ ਸੱਚਮੁੱਚ ਮੰਨੀ ਗਈ ਹੈ ਤੇ ਹੋ ਗਈ ਤੇਰੀ ਰਜ਼ਾ। ਸੋ ਮਾਈ ਅਮਲੀ ਜੀਵਨ ਵਿੱਚ ਟੁਰ ਰਹੀ ਹੈ ਤੇ ਵਾਪਰ ਰਹੇ ਹਨ ਕਸ਼ਟ ਔਰ ਅਕਹਿ ਕਸ਼ਟ, ਇੱਕ ਮੁੱਕਦਾ ਨਹੀਂ, ਉੱਤੋਂ ਇੱਕ ਹੋਰ ਆ ਜਾਂਦਾ ਹੈ। ਮਾਈ ਸੱਟ ਖਾ ਕੇ ਟਹਿੰਦੀ ਹੈ ਪਰ ਫਿਰ ਉੱਠ ਖਲੋਂਦੀ ਹੈ ਤੇ ਸਾਵਧਾਨ ਹੋ ਜਾਂਦੀ ਹੈ। ਹਰ ਸੱਟ ਦੇ ਬਾਅਦ ਜੋ ਫਤਿਹ ਉਹ ਮਨ ਤੇ ਪਾਉਂਦੀ ਹੈ ਉਸ ਨੂੰ ਵਧੀਕ ਤੋਂ ਵਧੀਕ ਤਕੜਿਆ ਬਣਾ ਰਹੀ ਹੈ। ਇਹ ਤਕੜਾਈ खुशक निर्मोहता नहीं। जे जीवन का आदर्श खुशक निर्मोहता है तो पत्थर ते ब्रिश निर्मोह बैठे ते खड़े पै दिसदे हन। पशु मोह दे जाणू हन पर समय नाल निर्मोह हो जाते हैं। उन्हां विच भुल जाना मोह नूं जित लेना है, पर ए अंदरले दी उचाई नहीं। असां मन ते फतेह पाउणी है उच्चे रस नाल, उच्चे टिकाओ नाल, उच्चे रब्बी प्यार नाल। मन ते फतेह पा के जड़ पत्थर नहीं हो जाना, पर किसी जीवंदे प्यार विच रंगीजना भी है कि जिथे दृष्टि ने उच्ची मंडलां विच जाके सच्चे सतसंग ते फिर रब्बी असले नूं अनुभव करके सदा सुख विच वासा पाउणा है। की सबराई श्री गुरु गोबिंद सिंह जी दे कष्ट ते साहिबजादियां दे दुख सुन के हसे खुश होवे जां दुख प्रतीत ना करे, यह जड़ जीवन है। हां, जीवन यह है कि उस दी सुरत रब दी सुरत नाल एक सुर होवे। सो साईं दी रजा हुण हौली हौली सुर कढ रही है। वह सुर माई दी मर्जी कढे, वह उच्ची हो के तके ते उस महान प्रयोजन नूं समझे जिस लई सब कुछ हो रहा है ते वरत रहा है। वह महान रजा नूं समझे जो यह कुछ वरता रही है। यह वेख के माई दे अंदरों अंदरले दा टिकाओ, अंदरले विच नाम दा रस, महारस, नाम महारस दी स्वाधीक लहर बंद ना होवे। वह सूरज दी चमक दी टिक्की विच खड़ो के रब्बी जलाल ते उस दे कौतकां नूं तके ते जलाल नाल भरी जावे। माई टुर रही है रब दे रस्ते, परतावे ते परतावा आ रहा है कि माई दे मन उत्ते कोई परतावा फतेह पा के उसनू ना शुकरी टहिंदियां कला उदासी गम चिंता अग्ञान अविद्या दे हनेरे जां भुल जो कुछ कहो उहदे विच लै जावे। पर माई हंबला मार रही है कि उसका आपा मन मन दी वलवलियां उत्ते फतेह पा के चोजी वाहेगुरु दे चोज तके सावधान ते उच्ची रहे, उन्मन रहे। उन्मन हां, उनका अर्थ हुंदा है उच्चा टिकिया होया, ते मन चेतना दा नां है। पाव मन चेतना तो उपर जाके टिक जाए, इस अवस्था नूं उन्मन कहिंदे हन। उन्मन अवस्था यही है कि आपा साडा अपने अंदरले ते उच्ची जगह ते टिक जावे ते उच्ची रस परिदशा विच सदा विगस रहे। माई सतगुरां दे सलामत निकल जाण दे हाल सुन के तांगां विच जांदी है कि सलामती दी कोई सौ कन्नी पवे कि प्यारे जी किते सुख दी थां अपड़ गए हां। चित ठंड विच है, नाम दी रस भरी रौ जारी है, शांत है, मध्यम उमा है पर उछाला नहीं। तांग उन्हां दी सलामती दी उठदी है ते जदों ये तांग व्याकुलता वल झुकण लगदी है तां माई अरदास करदी है कि हे अकाल पुरख अपने निवाजे पुत नूं आप रखी। जदों अरदास विच घाट जां टूट पैण लगे तां माई बाणी दा पाठ मधुर धुन विच करदी है, प्यारे दी सिफत सलाह विच जा वसदी है, गुण गायन करी जांदी है कि सतगुरु समर्थ है, पूर्ण है, सब उस दे चोज हन, वह चोजी है और सर्व समर्थ है। ऐसे यस करदी यस दे मंडल विचों लंघदी फिर राम रस विच अडोल हो जांदी है। कोई दिन लंघे तां फिर खबर आई कि सतगुरु सलामत दीने कांगड़ पुज गए हैं, पर नाल ही मुक्तसर दा साका सुनिया गया। कीकू माझे दे प्यारे सिख शहीद हो गए, कीकू वो गुरु जोत पर निशावर होके मुक्तसर अपनी निशानी जगत पर छट गए। ਕਿਹਕੋ ਸਤਿਗੁਰ ਨੇ ਚਮਕੌਰ ਤੋਂ ਲੈ ਕੇ ਉੱਥੋਂ ਤੱਕ ਖੇਦ ਚੱਲੇ ਤੇ ਕਿਸ ਤਰ੍ਹਾਂ ਮਾਲਵੇ ਪੁੱਜੇ ਹਨ। ਹਾਂਜੀ, ਇੱਥੇ ਬਸ ਨਹੀਂ, ਨਾਲ ਇਹ ਖਬਰ ਪੁੱਜੀ ਕਿ ਛੋਟੇ ਦੋਵੇਂ ਲਾਲ ਸਰਹਿੰਦ ਵਿੱਚ ਕਿਹਕੋ ਸ਼ਹੀਦ ਹੋਏ ਹਨ। ਕਿਵੇਂ ਕਸ਼ਟ ਸਹਾਏ, ਕਿਵੇਂ ਉਹਨਾਂ ਨੇ ਪ੍ਰਾਣ ਦਿੱਤੇ ਹਨ, ਪਰ ਧਰਮ ਨਹੀਂ ਦਿੱਤਾ। ਸਾਰੇ ਸਾਕੇ ਵਿਸਥਾਰ ਨਾਲ ਸੁਣੇ, ਸੁਣ ਕੇ ਇੱਕ ਚੱਕਰ ਆਇਆ, ਐਸਾ ਚੱਕਰ ਆਇਆ ਕਿ ਆਪਾ ਭੁੱਲ ਗਿਆ। ਮਾਈ ਨੇ ਬੂਹੇ ਮਾਰ ਲਏ, ਮੂਧੜੇ ਮੂੰਹ ਲੰਮੇ ਪਏ, ਅਰ ਪਹਿਰ ਰਾਤ ਗਈ ਤੱਕ ਬੇਸੁੱਧ ਪਈ ਰਹੀ। ਸੱਜਣ ਸੰਬੰਧੀ ਆਏ, ਬੂਹੇ ਖੜਕਾਏ, ਪਰ ਮਾਈ ਨੇ ਨਾ ਸੁਣਿਆ ਨਾ ਆਵਾਜ਼ ਦਿੱਤੀ। ਸਭ ਮੁੜ ਮੁੜ ਗਏ, ਮੁੜ ਮੁੜ ਆਏ ਤੇ ਫਿਰ ਮੁੜ ਮੁੜ ਗਏ। ਪਹਿਲੇ ਪੈਰ ਬੀਤੇ ਤੇ ਮਾਈ ਦੀ ਮੂਰਛਾ ਖੁੱਲੀ, ਲੰਮਾ ਸਾਹ ਆਇਆ, ਮਨਾ ਮੈਂ ਕਿੱਥੇ ਸਾਂ ਤੇ ਹੁਣ ਕਿੱਥੇ ਹਾਂ, ਕੀ ਹੋਇਆ, ਸੰਸਾਰ ਕਾਲਾ ਕਾਲਾ ਹੈ, ਕੀ ਕੁਛ ਬਾਕੀ ਹੈ ਨਹੀਂ। ਪਰ ਪਲ ਮਗਰੋਂ ਅੱਖਾਂ ਅੱਗੇ ਕੰਧ ਕੰਧ ਵਿੱਚ ਚਿਣੀ ਦੇ ਦੁਹਤ, ਜਲਾਦ ਤਲਵਾਰ ਖਿੱਚੀ ਸਿਰ ਤੇ ਖੜੇ ਨਜ਼ਰ ਪਏ, ਮਾਈ ਬੇਤਾਬ ਹੋ ਗਈ। ਫਿਰ ਮਮਤਾ ਨੇ ਜ਼ੋਰ ਦਿੱਤਾ ਤੇ ਨਜ਼ਰ ਸਾਹਿਬਜ਼ਾਦਿਆਂ ਦੇ ਚਿਹਰੇ ਪਰ ਟਿਕੀ, ਹੋਰ ਟਿਕੀ, ਬੜੀ ਗਹਿਰਾਈ ਨਾਲ ਤੱਕਿਆ, ਟਿਕਦੀ ਟਿਕਦੀ ਟਿਕ ਗਈ ਤਾਂ ਉਹ ਮਾਸੂਮ ਨਿਤਾਣੇ ਬੱਚੇ ਜ਼ੋਰਾਂ ਵਾਲਾਂ ਦੇ ਅੱਗੇ ਭੇਡ ਬੱਕਰੀ ਵਾਂਗੂ ਕੁਹਿਣ ਲਈ, ਪਰ ਵਸ ਬੇਵਸ ਖੜੇ ਚਨੇਣ ਦਾ ਥਾਂ ਐਂ ਦਿਸੇ ਜੇ ਕੋ ਤੇਜ ਭਰੇ ਦੋ ਸੂਰਜ ਖੜੇ ਹਨ, ਚਿਹਰੇ ਸਹਿਮ ਵਾਲੇ ਨਹੀਂ ਤਕੜੇ ਹਨ, ਨੂਰ ਝਰ ਰਿਹਾ, ਡਰ ਨਹੀਂ ਰਹੇ ਪਰ ਭੈ ਹਨ, ਮੌਤ ਨੂੰ ਮਖੌਲ ਨਾਲ ਤੱਕ ਰਹੇ ਹਨ। ਮਾਈ ਦਾ ਧਿਆਨ ਜੁੜਦਾ ਗਿਆ ਤੇ ਬੱਚਿਆਂ ਦਾ ਜਲਾਲ ਤੇ ਤੇਜ ਵੱਧਦਾ ਗਿਆ। ਕੁਝ ਚਿਰ ਬੀਤਿਆ, ਮਾਈ ਦਾ ਟਿਕਾਓ ਹਿੱਲਿਆ, ਕੀ ਵੇਖਦੀ ਹੈ ਕਿ ਦਿਲ ਖੜੋ ਗਿਆ ਹੈ, ਹਾਵਾ ਨਹੀਂ ਰਿਹਾ। ਬੋਲੀ, ਉੱਠ ਵੇ ਪਾਪੀ ਮਨ, ਦੇਖ ਤੇਜ ਦੇ ਪੁੱਤਰ ਤੇ ਜਲਾਲ ਦੇ ਵਾਰਸ ਦ੍ਰਿਸ਼ਟੀ ਦਾ ਭਾਰ ਹਾਰ ਰਹੇ ਹਨ, ਤੇ ਤੂੰ ਸਮਝ ਰਿਹਾ ਹੈ ਕਿ ਉਹ ਨਿਤਾਣੇ ਬਾਲ ਕੋਏ ਗਏ ਤੇ ਮਾਂ ਪਿਓ ਤੋਂ ਵਿਛੜੇ ਜ਼ਾਲਮਾਂ ਦੇ ਹੱਥ ਵਿੱਚ ਨਿਰਦੈਤਾ ਨਾਲ ਮਾਰੇ ਗਏ, ਤੇਰੀ ਭਾਰੀ ਭੁੱਲ ਹੈ। ਹੇ ਮੇਰੇ ਪਾਪੀ ਮਨ, ਤੂੰ ਕਦੇ ਤਾਂ ਸਾਨੂੰ ਆਪਣੇ ਉਚੇਰੇ ਵਿੱਚ ਟਿਕਣ ਦੇ, ਕਦੀ ਤੇ ਸੁੱਖ ਵਿੱਚ ਜਾਣ ਦੇ, ਸਦਾ ਆਪਣੇ ਸਵਾਦਾਂ ਵਿੱਚ ਤੇ ਆਪਣੇ ਕਸ਼ਟਾਂ ਵਿੱਚ ਨੱਪੀ ਰੱਖਿਆ। ਬੜਾ ਠੰਡਾ ਹੌਕਾ ਲੈ ਕੇ ਸ਼ੁਕਰ ਵਿੱਚ ਕਿਹਾ, ਵਾਹ ਵਾਹ, ਚਾਨਣ ਦੇ ਜਾਇਓ, ਮੇਰੀ ਧੀ ਦੇ ਲਾਲ ਬੱਚਿਓ, ਧੰਨ ਤੁਸੀਂ, ਧੰਨ ਕਰਨੀ, ਧੰਨ ਪਿਤਾ, ਧੰਨ ਮਾਤਾ, ਫਿਰ ਮੈਂ ਵੀ ਧੰਨ, ਠੀਕ ਮੈਂ ਵੀ ਧੰਨ, ਕਿਉਂਕਿ ਤੁਸਾਂ ਨਾਲ ਮੇਰਾ ਵੀ ਖੂਨ ਦਾ ਰਿਸ਼ਤਾ ਹੈ ਨਾ, ਸੋ ਮੈਂ ਵੀ ਧੰਨ। ਇਸ ਦਰਸ਼ਨ ਵਿੱਚ ਸੁਰਜੀਤ ਹੋ ਕੇ ਮਾਈ ਉੱਠੀ ਤੇ ਫਿਰ ਸਹਿਜ ਸੁਭਾਅ, ਧੰਨ ਧੰਨ, ਵਾਹਿਗੁਰੂ ਵਾਹਿਗੁਰੂ, ਸ਼ੁਕਰ ਸ਼ੁਕਰ ਦੀ ਸੁਰ ਮੂੰਹ ਤੇ ਤੇਜ ਹੈ, ਜਲਾਲ ਹੈ, ਐਸਾ ਝਲਕਾ ਵੱਜਿਆ ਹੈ, ਆਲੇ ਦੁਆਲੇ ਦਿਸ ਰਿਹਾ ਹੈ ਨੂਰ ਹੀ ਨੂਰ। ਉੱਠੀ, ਮੂੰਹ ਹੱਥ ਧੋਤਾ, ਬੂਹਾ ਖੋਲਿਆ, ਚੰਦ ਦਾ ਚਾਨਣਾ ਵਿਹੜੇ ਵਿੱਚ ਪੈ ਰਿਹਾ ਸੀ। ਵੇਖ ਕੇ ਬੇਵੱਸ ਕੂਕ ਉੱਠੀ, ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ, ਬੀਦੇ ਬਾਂਦੇ ਕਮਲ ਮਹਿ ਪਾਵਰ ਰਹੇ ਲਪਟਾਏ। ਵਿਹੜੇ ਵਿੱਚ ਨਿਰਾ ਆਕਾਸ਼ਾਂ ਦਾ ਚੰਦ ਹੀ ਨਹੀਂ ਸੀ, ਕਲਗੀਆਂ ਵਾਲੇ ਦੇ ਚਾਰ ਚੰਦ ਵੀ ਬੈਠੇ ਸਨ। ਇਹ ਚੰਦ ਸਤ ਸੰਗੀ ਸਨ, ਮਾਈਆਂ ਤੇ ਸਿੰਘ ਸਨ, ਬੈਠੇ ਸਨ ਕਿ ਜਦ ਮਾਈ ਬੂਹਾ ਖੋਲੇਗੀ ਤਦੋਂ ਹੀ ਸਹੀ। ਸਾਨੂੰ ਵੇਖ ਕੇ ਮਾਈ ਉਸ ਵੇਲੇ ਇਕੱਲ ਵਿੱਚ ਹੋਰ ਉਦਾਸ ਨਾ ਹੋਵੇਗੀ। ਜਦੋਂ ਇਹਨਾਂ ਨੇ ਦਿੱਤਾ ਕਿ ਮਾਈ ਗੁਰਬਾਣੀ ਗਾਉਂਦੀ ਨਿਕਲੀ ਹੈ, ਬੜੇ ਖਿੜ ਗਏ। ਮਾਈ ਨੇ ਫਤਿਹ ਗਜਾਈ ਤੇ ਆਖਿਆ, ਧਨ ਸਤਸੰਗ ਹੈ, ਧਨ ਕਲਗੀਆਂ ਵਾਲੇ ਦੀ ਵਾਰੀ ਹੈ, ਧਨ ਨਿਸ਼ਕਾਮ ਪ੍ਰੇਮ ਹੈ, ਧਨ ਸਿੱਖੀ ਹੈ, ਧਨ ਪਿਆਰੇ ਦੀ ਵਾਰੀ। ਲਾਲੋ, ਹੇ ਮੇਰੇ ਬੱਚਿਓ, ਮੈਂ ਤੇ ਰੁੜ ਗਈ ਸਾਂ, ਅਣਹੋਂਦ ਵੀ ਚਲੀ ਗਈ ਸਾਂ, ਮੈਂ ਜਾਤਾ ਲਾਲ ਬੁੱਝ ਗਏ, ਬਲੂਤਰੇ ਗਏ, ਪਰ ਨਹੀਂ, ਉਹ ਤਾਂ ਪ੍ਰਭੂ ਪਿਆਰੇ ਦੇ ਪਿਆਰੇ ਹੋ ਗਏ। ਮੈਂ ਨਖੁੱਟੀ ਤੇ ਨਖੁੱਟਾ ਇਹ ਮਨ ਜੋ ਸਦਾ ਨੀਵੀਆਂ ਗਲੀਆਂ ਵਿੱਚ ਲੈ ਵੜਦਾ ਹੈ। ਲਾਲ ਵੀ ਕਦੇ ਗੁੱਝੇ ਰਹਿ ਸਕਦੇ ਹਨ? ਉਹ ਸਦਾ ਚਮਕਦੇ ਹਨ। ਲਾਲ ਤਾਂ ਸ੍ਰਿਸ਼ਟੀ ਦਾ ਭਾਰ ਹਰਨ ਆਏ ਸਨ, ਆਪਣਾ ਆਪਾ ਦੇ ਕੇ ਭਾਰ ਹਰ ਲਿਆ। ਉਹ ਮੇਰੇ ਦੋਹਤੇ ਹਨ, ਮੇਰੀ ਭੁੱਲ ਹੈ। ਉਹ ਨੂਰ ਦੇ ਜਾਏ ਸਨ, ਮੈਨੂੰ ਮਾਣ ਦੇਣ ਵਾਸਤੇ ਮੇਰੇ ਲਹੂ ਦੇ ਸਾਕ ਬਣ ਗਏ। ਉਹ ਰੱਬੀ ਤੇ ਨੂਰੀ ਬੰਦੇ ਸਨ ਜੋ ਬੱਧੀ ਛੁਡਾਉਣ ਆਏ ਸਨ, ਛੁਡਾ ਗਏ। ਦਿਓ ਅਸੀਸ ਗੁਰੂ ਪਿਆਰਿਓ, ਇੰਜ ਅਸੀਸ ਦਿਓ। ਸੰਬਤ ਸਾਹਾ ਲਿਖਿਆ, ਨਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਆ, ਨਾਨਕ ਸੇ ਦੇ ਅਵਨ। ਅਸੀਸਾਂ ਦਿਓ, ਰਹਿਮਤ ਕਰੋ, ਇੰਜ ਪਿਆਰੇ ਦੇ ਗੁਣ ਗਾਓ। ਸਤਸੰਗੀ ਵਾਹਿਗੁਰੂ ਦੇ ਸ਼ੁਕਰ ਵਿੱਚ ਭਰ ਗਏ ਤੇ ਫਿਰ ਇੰਜ ਕੀਰਤਨ ਗਾਵਿਆ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ। ਮਨੋ ਕਿਉਂ ਵਿਸਾਰੀਏ ਇਹ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੈ, ਉਸ ਨੂੰ ਕਿਉਂ ਪੋਹੇ ਨਾ ਸਕੇ, ਜਿਸ ਨੂੰ ਆਪਣੀ ਲਿਵ ਲਾਵੈ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਇਹ ਵਡਦਾਤਾ, ਸੋ ਕਿਉਂ ਮਨੋ ਵਿਸਾਰੀਐ। ਮਾਈ ਨੂੰ ਇਸ ਸੁੱਖ ਵਿੱਚ ਦੇਖ ਕੇ ਸਾਰੇ ਸੁਖੀ ਹੋਏ। ਮਾਈ ਨੇ ਹੁਣ ਪਿਆਰ ਨਾਲ ਸਾਰੇ ਵਿਦਾ ਕੀਤੇ, ਭਾਵੇਂ ਸ਼ਰਦੀ ਅੱਤ ਦੀ ਸੀ, ਪਰ ਮਾਈ ਚੰਦ ਦੀ ਚਾਨਣੀ ਵਿੱਚ ਕੁਛ ਚਿਰ ਟਹਿਲਦੀ ਰਹੀ ਤੇ ਅਨੰਦ ਸਾਹਿਬ ਦਾ ਪਾਠ ਕਰਦੀ ਰਹੀ, ਫਿਰ ਅੰਦਰ ਜਾ ਕੇ ਅਸ਼ੋਪਲੇ ਸੌਂ ਗਈ। ਸੁੱਤੀ ਹੋਈ ਦੀ ਆਤਮਾ ਉੱਤੇ ਮਨ ਨੇ ਜ਼ੋਰ ਪਾ ਲਿਆ, ਮਨ ਉੱਤੇ ਸਰੀਰ ਨੇ ਜ਼ੋਰ ਪਾ ਲਿਆ। ਦੇਖੋ ਇਸ ਸਰੀਰ ਵਿੱਚ ਮਾਸ ਦਾ ਕਿਤਨਾ ਬਲ ਹੈ। ਸੁਪਨਾ ਦੇਦੀ ਹੈ ਕਿ ਬੱਚੇ ਕੰਧ ਵਿੱਚ ਚਿਣੇ ਜਾ ਰਹੇ ਹਨ, ਬੇਬਲ ਹੋ ਕੇ ਮਾਈ ਨੀਂਦ ਵਿੱਚ ਹੀ ਪਾਸ ਆ ਖਲੋਤੀ ਹੈ। ਸੁਪਨਾ ਹੈ ਨਾ, ਖਿਆਲ ਹੈ, ਸੁਰਤ ਹੈ, ਬੱਚਿਆਂ ਨੂੰ ਕੱਢਦੀ ਹੈ ਪਰ ਜਰਵਾਣੇ ਕੱਢਣ ਨਹੀਂ ਦਿੰਦੇ। ਇਸੇ ਖਿੱਚਾ ਧੂਈ ਵਿੱਚ ਕੰਧ ਚਿਣੀ ਜਾਂਦੀ ਹੈ ਤੇ ਮਾਈ ਵੀ ਵਿੱਚੇ ਚਿਣੀ ਜਾਂਦੀ ਹੈ। ਹੁਣ ਅੰਦਰ ਦਮ ਘੁਟੀਣ ਲੱਗਾ, ਨਾਲੇ ਬੱਚਿਆਂ ਦਾ ਦਮ ਘੁੱਟੀਦਾ ਹੈ, ਨਾਲੇ ਆਪਣਾ। ਅੱਤ ਕਸ਼ਟ ਦਾ ਸਾਹਮਣਾ ਹੋਇਆ, ਤੜਫ ਤੜਫ ਕੇ ਮਾਈ ਦੀ ਜਾਨ ਨਿਕਲੀ। ਜਾਨ ਇੱਟਾਂ ਵਿੱਚ ਰਾਹ ਲੱਭਦੀ ਹੈ ਤੇ ਰਾਹ ਨਹੀਂ ਲੱਭਦਾ। ਮਾਈ ਨੂੰ ਅਸਚਰਜ ਅੰਧਕਾਰ ਦਾ ਸਾਹਮਣਾ ਕਰਨਾ ਪੈ ਗਿਆ। ਮੁਸ਼ਕਲ ਨਾਲ ਇੱਕ ਛੋਟਾ ਜਿਹਾ ਸ਼ੇਕ ਜੋ ਰਾਜ ਮਿਸਤਰੀਆਂ ਤੋਂ ਰਹਿ ਗਿਆ ਸੀ ਉਹ ਦਿਸਿਆ। ਉਸ ਵਿੱਚੋਂ ਬੱਚਿਆਂ ਦੀ ਰੂਹ ਬਾਹਰ ਜਾ ਰਹੀ ਸੀ ਜੋ ਫਸ ਫਸ ਕੇ ਨਿਕਲੀ। ਫਿਰ ਮਾਈ ਵੀ ਲੱਗੀ ਉਸੇ ਰਾਹ ਨਿਕਲ, ਪਰ ਵਹਿਮ ਉੱਠੇ ਕਿ ਮੈਂ ਵੱਡੀ ਹਾਂ, ਰਾਹ ਤੰਗ ਹੈ, ਕੀ ਕੋ ਨਿਕਲਾਂ। ਪਰ ਫਿਰ ਹੋਰ ਕੋਈ ਰਾਹ ਵੀ ਨਹੀਂ ਸੀ, ਇਸੇ ਰਾਹ ਵਿੱਚ ਸਿਰ ਫਸਾਇਆ। ਬੜੇ ਕਸ਼ਟ ਨਾਲ ਫਸ ਫਸ ਖਚੀਜ ਖਚੀਜ ਬਾਹਰ ਨਿਕਲੀ। ਸ਼ੁਕਰ ਕੀਤਾ ਪਰ ਬੱਚੇ ਨਹੀਂ ਲੱਭਦੇ। ਇਸ ਵਿਆਕੁਲਤਾ ਵਿੱਚ ਕਦੀ ਇੱਧਰ ਕਦੀ ਉੱਧਰ ਜਾ, ਵਾਜਾਂ ਮਾਰ। ਇਸੇ ਵਾਜਾਂ ਮਾਰਦਿਆਂ ਮਾਰਦਿਆਂ ਆਖਿਰ ਤੜਕ ਕਰਕੇ ਜਾਗ ਖੁੱਲੀ। ਕੀ ਦੇਖਦੀ ਹੈ ਕਿ ਆਪਣੇ ਬਿਸਤਰੇ ਪਰ ਹਾਂ, ਚਰੋਖੇ ਵਿੱਚੋਂ ਚਾਂਦਨੀ ਦੀ ਲਸ਼ ਅੰਦਰ ਪੈ ਰਹੀ ਹੈ। ਬਦਨ ਗਰਮ ਹੈ, ਛਾਤੀ ਧੁਖ ਰਹੀ ਹੈ, ਤੇ ਸਿਰ ਦੀਆਂ ਪੁੜਪੜੀਆਂ ਤਪ ਰਹੀਆਂ ਹੈ ਤੇ ਤਰਪ ਤਰਪ ਕਰ ਰਹੀਆਂ ਹਨ। ਉੱਠ ਕੇ ਬੈਠ ਕੇ ਸਹਿਜ ਅਵਸਥਾ ਵਿੱਚ ਵਾਹਿਗੁਰੂ 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 ਨਿਕਲਿਆ ਤੇ ਵਾਹਿਗੁਰੂ ਆਖਦਿਆਂ ਆਖਦਿਆਂ ਪਾਣੀ ਦਾ ਘੁੱਟ ਪੀਤਾ। ਪਰ ਸੁਰਤ ਗਿਰ ਚੁੱਕੀ ਸੀ, ਮਨ ਉਦਾਸੀ ਵਿੱਚ ਸੀ, ਸਹਿਮ ਵਿੱਚ ਸੀ, ਕਸ਼ਟ ਵਿੱਚ ਸੀ। ਅੱਖਾਂ ਅੱਗੇ ਜ਼ਿੰਦਗੀ ਦੇ ਕਸ਼ਟ ਫਿਰ ਰਹੇ ਸਨ। ਸੁੱਤੀ ਕਿਸ ਰੰਗ ਚ ਸੀ ਤੇ ਜਾਗੀ ਕਿਸ ਹਾਲ ਹੈ? ਨੀਂਦਰ ਵਿੱਚ ਮੁੱਠੀ ਗਈ, ਹਾਏ ਲੋਕਾਂ ਮੈਂ ਲੁੱਟੀ ਗਈ ਨੀਂਦਰ ਵਿੱਚ। ਭਗਤ ਜਾਂ ਤਦੇ ਕੂਕਦੇ ਹਨ, ਕਬੀਰ ਸੂਤਾ ਕਿਆ ਕਰਹੈ, ਬੈਠਾ ਰਹੋ ਅਰ ਜਾਗ, ਜਾਂ ਕੇ ਸੰਗ ਤੇ ਬਿਸ਼ਰਾ, ਤਾਹੀ ਕੇ ਸੰਗ ਲਾਗ। ਹਾਂ, ਜਾਗਣ ਦੀ ਅਵਸਥਾ ਇਹ ਹੈ ਕਿ ਸਰੀਰ ਦੀ ਲੋੜ ਅਨੁਸਾਰ ਨੀਂਦ ਲਓ, ਪਿਆਰੇ ਦੇ ਨਾਮ ਦੇ ਰਸ ਵਿੱਚ ਆਪਣੇ ਆਪ ਨੂੰ ਰਸੀਜ ਕੇ ਰੱਖੋ। ਜਗਰਾਤੇ ਕੱਟਣੇ, ਹੱਥ ਨਾਲ ਜਾਗਣਾ, ਇਹ ਜਾਗਣਾ ਨਹੀਂ, ਪ੍ਰਭੂ ਦੀ ਰਜ਼ਾ ਵਿੱਚ ਜਾਗਣਾ ਹੈ। ਹੁਣ ਫਿਰ ਯੁੱਧ ਜਾਰੀ ਹੈ, ਮਨ ਅੰਦਰਲੇ ਨੂੰ ਉੱਠਣ ਨਹੀਂ ਦਿੰਦਾ, ਪਰ ਉਹ ਡਾਢੇ ਜ਼ੋਰ ਵਿੱਚ ਉੱਚਾ ਹੋ ਰਿਹਾ ਹੈ। ਇਸ ਨਿਕੰਮੇ ਸੁਪਨੇ ਨੂੰ ਮਾਈ ਨੇ ਵਗਾਹ ਮਾਰਿਆ ਤੇ ਇਸ ਨੂੰ ਤਮੋ ਗੁਣ ਦਾ ਨਕਸ਼ਾ ਜਾਣ ਕੇ ਤੋੜਿਆ। ਜੋ ਗਮ ਦੇ ਨਕਸ਼ੇ ਤੇ ਹੌਕੇ ਉੱਠਦੇ ਹਨ, ਉਹਨਾਂ ਪਰ ਅੰਦਰੋਂ ਹੀ ਸਮਝ ਤੇ ਵਿਚਾਰ ਸੁੱਝਦੀ ਹੈ। ਨਾਮ ਦਾ ਚੱਕਰ ਵੀ ਚੱਲ ਰਿਹਾ ਹੈ, ਕੁਛ ਤਪ ਦਾ ਜ਼ੋਰ ਹੈ ਜੋ ਵਾਹ ਨਹੀਂ ਲੱਗਣ ਦਿੰਦਾ। ਮਾਈ ਨੇ ਅਖੀਰ ਜਪ ਸਾਹਿਬ ਦਾ ਪਾਠ ਆਰੰਭਿਆ। ਆਦੇਸ਼ ਤਿਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਇਸ ਪੰਕਤੀ ਤੇ ਆ ਕੇ ਸਿਰ ਧਰਤੀ ਤੇ ਰੱਖ ਕੇ ਅਰਦਾਸ ਵਿੱਚ ਜੁੜ ਗਈ। ਇਸੇ ਹਾਲ ਇਕਾਗਰਤਾ ਛਾ ਗਈ, ਕੜਕ ਜਿਹਾ ਹੋ ਕੇ ਟਿਕਾਓ ਆ ਗਿਆ, ਠੰਡ ਪੈ ਗਈ। ਚਾਰ ਵੇਰ ਆਦੇਸ਼ ਤਿਸੇ ਆਦੇਸ਼ ਦੇ ਬਾਅਦ ਹੁਣ ਮੁੜਕਾ ਆ ਗਿਆ, ਚਿਹਰੇ ਤੇ ਤਰੇਲੀ ਆ ਗਈ, ਸਰੀਰ ਠਰ ਗਿਆ, ਮਨ ਠਰ ਗਿਆ। ਅੰਦਰਲੇ ਨੇ ਆਵਾਜ਼ ਦਿੱਤੀ, ਦਾਓ ਨਾ ਖਾਇਆ ਕਰੋ, ਉਨਮਨ ਦੀ ਅਵਸਥਾ ਵਿੱਚ ਰਿਹਾ ਕਰੋ, ਲਿਵ ਤੋਂ ਬਾਹਰ ਨਾ ਜਾਇਆ ਕਰੋ। ਹੇਠਾਂ ਤਾਂ ਹਾਵੇ ਦਾ ਦੇਸ਼ ਹੈ, ਉੱਪਰ ਸੁੱਖ ਦਾ ਟਿਕਾਣਾ ਹੈ। ਸਦਾ ਉੱਚੇ ਰਹੋ, ਵਾਹਿਗੁਰੂ ਵੱਲ ਧਿਆਨ ਰਹੇ। ਧਿਆਨ ਬੜੀ ਸ਼ਕਤੀ ਹੈ, ਪੰਚਾਂ ਕਾ ਗੁਰ ਏਕ ਧਿਆਨ। ਮਨ ਚਾਹੁੰਦਾ ਹੈ ਕਿ ਅੰਦਰਲੇ ਦਾ ਧਿਆਨ ਦ੍ਰਿਸ਼ਟਮਾਨ ਵਿੱਚ ਫਸਿਆ ਰਹੇ। ਤੁਸੀਂ ਯਤਨ ਕਰੋ ਕਿ ਧਿਆਨ ਮਨ ਤੋਂ ਉੱਚਾ ਸਦਾ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਰਹੇ। ਵਾਹਿਗੁਰੂ ਦੀ ਸ਼ਰਨ ਗਿਆ ਧਿਆਨ ਮਨ ਤੋਂ ਉੱਚਾ ਰਹਿੰਦਾ ਹੈ। ਧਿਆਨ ਜਿੱਧਰ ਵੀ ਹੋਵੇ ਉਸਦਾ ਰੂਪ ਹੀ ਹੋ ਜਾਣਾ ਚਾਹੀਦਾ ਹੈ। ਵਾਹਿਗੁਰੂ ਦਾ ਧਿਆਨ ਕਰਨ ਵਾਲਾ ਵਾਹਿਗੁਰੂ ਨੂੰ ਅੰਦਰ ਵਸਾ ਕੇ ਵਾਹਿਗੁਰੂ ਜੋ ਸੁੱਖ ਰੂਪ ਹੈ ਉਹੀ ਸੁੱਖ ਰੂਪ ਹੋ ਜਾਂਦਾ ਹੈ। ਇਹ ਵਿਚਾਰ ਆ ਕੇ ਮਾਈ ਠਰ ਗਈ। ਹੁਣ ਚਿੱਤ ਨੂੰ ਇੱਕ ਤਾਕਤ ਪ੍ਰਤੀਤ ਹੁੰਦੀ ਹੈ, ਉਸ ਵਿੱਚ ਇਸ ਤਰ੍ਹਾਂ ਦੀ ਸ਼ਕਤੀ ਦਿਸਦੀ ਹੈ ਕਿ ਉਹ ਦ੍ਰਿਸ਼ਟਾ ਹੋ ਰਿਹਾ ਹੈ, ਦੇਖਣਹਾਰ ਹੈ। ਜੋ ਕੌਤਕ ਹੋਏ ਵਰਤੇ ਸੁਣੇ ਹਨ, ਉਹਨਾਂ ਕੌਤਕਾਂ ਨੂੰ ਕਿਸੇ ਮਹਾਰੱਬੀ ਪ੍ਰਯੋਜਨ ਤੇ ਤੱਕਦੀ ਹੈ। ਜਿਨ੍ਹਾਂ ਦੇ ਹੋਣ ਵਿੱਚ ਕਿ ਰੁਕਣ ਵਿੱਚ ਮਾਈ ਦਾ ਕੋਈ ਹੱਥ ਜਾਂ ਵੱਸ ਨਹੀਂ ਹੈ। ਇਸਨੇ ਕੇਵਲ ਵੇਖਣਾ ਹੈ ਤੇ ਵੇਖਦੇ ਹੋਏ ਵਾਹਿਗੁਰੂ ਦੇ ਘਰ ਵਿੱਚ ਉੱਚਿਆ ਰਹਿਣਾ, ਰਜਾ ਸਮਝਣੀ ਹੈ। ਜੋ ਹੋ ਰਿਹਾ ਹੈ ਸੋ ਰਜਾ ਹੈ, ਤੇ ਅਸਾਂ ਅੰਦਰਲੇ ਦਾ ਰੁੱਖ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਰੱਖਣਾ ਹੈ। ਹਾਂ, ਤਰਲਾ ਇਹ ਹੈ ਕਿ ਸ਼ਰਨ ਤੋਂ ਨਾ ਉਖੜ ਕੇ। ਸੋ ਹੁਣ ਮਾਈ ਇਸ ਰੰਗ ਵਿੱਚ ਆ ਕੇ ਉੱਠੀ। ਅੰਮ੍ਰਿਤ ਵੇਲੇ ਦਾ ਕੁਛ ਹਿੱਸਾ ਲੰਘ ਚੁੱਕਾ ਸੀ, ਫਿਰ ਵੀ ਹਿੰਮਤ ਕਰਕੇ ਗੁਰਦੁਆਰੇ ਅੱਪੜ ਗਏ। ਗੁਰਦੁਆਰੇ ਸੰਗਤ ਘੱਟ ਸੀ, ਕਿਉਂਕਿ ਕਈ ਅੱਤ ਪ੍ਰੇਮੀ ਸਤਿਗੁਰ ਦੇ ਚਮਕੌਰ ਵਾਲੇ ਸਾਕੇ ਦੇ ਹਾਲ ਸੁਣ ਕੇ ਟੁਰ ਗਏ ਸਨ ਕਿ ਕਿਤੇ ਪੁੱਜ ਕੇ ਕੋਈ ਸੇਵਾ ਕਰ ਸਕੀਏ। ਅੱਜ ਵੀ ਦੋ ਚਾਰ ਸੱਜਣ ਟੁਰੇ ਸਨ, ਕਿਉਂਕਿ ਹੁਣ ਮਹਾਰਾਜ ਜੀ ਦੇ ਮਾਲਵੇ ਪੁੱਜਣ ਦੀ ਖਬਰ ਮਿਲ ਗਈ ਸੀ। ਸੋ ਭਾਵੇਂ ਪ੍ਰੇਮੀ ਥੋੜ੍ਹੀ ਸਨ, ਪਰ ਤਦ ਵੀ ਸ਼ਬਦ ਦੀ ਰੰਗਣ ਗੁਰਦੁਆਰੇ ਵਿੱਚ ਸ਼ਾਂਤੀ ਦਾ ਪ੍ਰਭਾਵ ਕਾਫੀ ਪ੍ਰਕਾਸ਼ ਕਰ ਰਹੀ ਸੀ। ਇੱਥੇ ਆ ਕੇ ਕੀਰਤਨ ਦੇ ਰੰਗ ਵਿੱਚ ਚਿੱਤ ਹੋਰ ਜੁੜ ਗਿਆ। ਸ਼ਬਦਾਂ ਦੀ ਧੁਨੀ ਇਕਾਗਰਤਾ ਭਰਨ ਵਾਲੀ ਸੀ ਤੇ ਸ਼ਬਦਾਂ ਦਾ ਭਾਵ ਮਨ ਵਿੱਚ ਰਜਾ ਦੀ ਸਿੱਖਿਆ ਦੇਣ ਵਾਲਾ ਸੀ। ਇਸੇ ਰੰਗ ਵਿੱਚ ਰਾਤ ਬੀਤ ਗਈ ਔਰ ਬੀਤ ਗਈ ਮਾਈ ਦੀ ਪੰਜਵੀਂ ਔਖੀ ਰਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।